ਸਿੰਘਾਂ ਨੇ ਸਤਿਗੁਰੂ ਜੀ ਨੂੰ ਗੜੀ ਛੱਡ ਕੇ ਨਿਕਲ ਜਾਣ ਲਈ ਬੇਨਤੀ ਕਰਨੀ। ਸੋਦਰ ਦੇ ਪਾਠ ਉਪਰੰਤ ਕਲਗੀਧਰ ਜੀ ਤੋਂ ਥੋੜਾ ਜਿਹਾ ਦੂਰ ਜਾ ਕੇ ਸਾਰੇ ਸਿੰਘਾਂ ਨੇ ਫੇਰ ਆਪਸ ਵਿਚ ਵਿਚਾਰ ਵਟਾਂਦਰਾ ਕੀਤਾ। ਭਾਈ ਦਇਆ ਸਿੰਘ ਜੀ ਨੇ ਸਿੰਘਾਂ ਨੂੰ ਕਿਹਾ ਕਿ ਸੂਰਬੀਰਾਂ ਦੇ ਸੂਰਬੀਰ ਸਤਿਗੁਰੂ ਜੀ, ਕੱਲ ਨੂੰ ਇਸ ਚਮਕੌਰ ਦੀ ਰਣਭੂਮੀ ਵਿਚ ਅੰਤਲੇ ਸਵਾਸਾਂ ਤੱਕ ਲੜ ਮਰਨ ਲਈ ਤਿਆਰ ਬਰ ਤਿਆਰ ਹਨ। ਜੇ ਕੱਲ ਨੂੰ ਕੋਈ ਭਾਣਾ ਵਰਤ ਗਿਆ, ਖਾਲਸਾ ਪੰਥ ਅਜੇ ਨਵ ਜਨਮਿਆਂ ਬਾਰਕ ਹੈ, ਇਸ ਦੀ ਰਖਵਾਲੀ ਕੌਣ ਕਰੂ? ਸਤਿਗੁਰੂ ਜੀ ਨੇ ਖਾਲਸਾ ਸਾਜਣ ਉਪਰੰਤ ਜਦੋਂ ਆਪ ਪੰਜਾਂ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਸੀ ਤਾਂ ਬਚਨ ਕੀਤੇ ਸਨ ਕਿ ਪੰਜ ਸਿੰਘ ਜੋ ਰਹਿਤ ਰਹਿਣੀ ਦੇ ਪੂਰਨ ਧਾਰਨੀ ਹੋਣਗੇ, ਮੇਰਾ ਉਨ੍ਹਾਂ ਵਿਚ ਨਿਵਾਸ ਹੋਵੇਗਾ ਤੇ ਉਹ ਪੰਜਾਂ ਦਾ ਸਮੁਦਾਇ ਖਾਲਸਾ ਹੋਵੇਗਾ ਅਤੇ ਖਾਲਸੇ ਦੇ ਵਿਚ ਮੇਰਾ ਨਿਵਾਸ ਹੋਵੇਗਾ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਘਰੋ ਨਿਵਾਸ। ਉਸ ਸਮੇਂ ਸਤਿਗੁਰੂ ਜੀ ਨੇ ਬਚਨ ਕੀਤਾ ਸੀ ਕਿ ਪੰਜਾਂ ਦਾ ਇਕੱਠ ਜੋ ਵੀ ਫੈਸਲਾ ਕਰੇਗਾ ਉਹ ਫੈਸਲਾ ਗੁਰੂ ਦਾ ਹੋਵੇਗਾ, ਜੋ ਹਰ ਇੱਕ ਨੂੰ ਮੰਨਣਾ ਲਾਜ਼ਮੀ ਹੋਵੇਗਾ। ਹੁਣ ਖਾਲਸਾ ਜੀ, ਆਪਾਂ ਉਸ ਅਧਿਕਾਰ ਦੀ ਵਰਤੋਂ ਕਰਦਿਆਂ ਹੋਇਆਂ ਸਾਰੇ ਸਰਬਸੰਮਤੀ ਨਾਲ ਗੁਰਮਤਾ ਕਰਕੇ ਗੁਰਦੇਵ ਜੀ ਨੂੰ ਗੜੀ ਛੱਡ ਦੇਣ ਲਈ ਬੇਨਤੀ ਕਰੀਏ। ਸਾਰਿਆਂ ਨੇ ਇੱਕ ਜ਼ੁਬਾਨ ਵਿਚ ਹਾਂ ਨਾਲ ਹਾਂ ਰਲਾਈ ਅਤੇ ਭਾਈ ਦਇਆ ਸਿੰਘ ਜੀ ਦੇ ਜਿੰਮੇ ਇਹ ਡਿਊਟੀ ਲਾਈ ਕਿ ਸਾਡੇ ਸਾਰੇ ਸਿੰਘਾਂ ਦਾ, ਸਾਰੀ ਸੰਗਤ ਦਾ ਗੁਰਮਤਾ ਤੁਸੀਂ ਗੁਰਦੇਵ ਜੀ ਨੂੰ ਸੁਣਾਉਣਾ ਹੈ। ਭਾਈ ਦਇਆ ਸਿੰਘ ਜੀ ਬਾਕੀ ਸਿੰਘਾਂ ਦੇ ਸਮੇਤ ਸਤਿਗੁਰੂ ਜੀ ਦੇ ਚਰਨਾਂ ਵਿਚ ਪੁੱਜੇ ਅਤੇ ਸਾਰੇ ਸਿੰਘਾਂ ਰਾਹੀਂ ਕੀਤਾ ਹੋਇਆ ਪੰਥਕ ਫੈਸਲਾ ਸਤਿਗੁਰੂ ਜੀ ਨੂੰ ਸੁਣਾਇਆ ਕਿ ਸਤਿਗੁਰੂ, ਸਾਰੇ ਪੰਥ ਦੀ ਆਪ ਜੀ ਨੂੰ ਇਹੋ ਆਗਿਆ ਹੈ ਕਿ ਆਪ ਜੀ ਗੜੀ ਛੱਡ ਦੇਵੋ ਤੇ ਖਾਲਸੇ ਦੀ ਬੇਨਤੀ ਮੰਨ ਕੇ ਸਹੀ ਸਲਾਮਤ ਇਸ ਟਿੱਡੀ ਦਲ ਦੇ ਘੇਰੇ ਤੋਂ ਦੂਰ ਨਿਕਲ ਜਾਵੋ, ਇਸੇ ਵਿਚ ਹੀ ਖਾਲਸੇ ਦੀ ਜਿੱਤ ਹੈ। ਸਰਦਾਰ ਕਰਤਾਰ ਸਿੰਘ ਬਲੱਗਣ ਨੇ ਉਸ ਸਮੇਂ ਦੀ ਘਟਨਾ ਨੂੰ ਬੜੇ ਹੀ ਦਿਲਕਸ਼ ਸ਼ਬਦਾਂ ਦੇ ਵਿਚ ਕਾਵਿ ਰੂਪ ਵਿਚ ਇਉਂ ਪਰੋਇਆ ਹੈ ਕਿ ਜਦੋਂ ਸਤਿਗੁਰੂ ਜੀ ਨੇ ਸਿੰਘਾਂ ਨੂੰ ਚਮਕੌਰ ਦੀ ਗੜੀ ਛੱਡਣ ਲਈ ਨਾ ਕਰ ਦਿੱਤੀ, ਤਦ ਸਿੰਘ ਨਾਲ ਜਕਲੰਬ ਦੇ ਬੋਲ ਉੱਠੇ। ਜਕਲੰਬ ਭਾਵ ਰੋਹ ਨਾਲ, ਗੁੱਸੇ ਨਾਲ। ਸਿੱਖ ਨਾਲ ਜਕਲੰਬ ਦੇ ਬੋਲ ਉੱਠੇ, ਹੁਣ ਕੁਝ ਸੁਣਨ ਸੁਣਾਉਣ ਦੀ ਆਗਿਆ ਨਹੀਂ। ਗੋਬਿੰਦ ਸਿੰਘ ਤੈਨੂੰ ਪੰਥ ਹੁਕਮ ਦਿੰਦਾ, ਇੱਥੇ ਘੜੀ ਲੰਘਾਉਣ ਦੀ ਆਗਿਆ ਨਹੀਂ। ਤੂੰ ਹੈ ਗੁਰੂ ਤੇ ਖਾਲਸਾ ਗੁਰੂ ਤੇਰਾ, ਤੂੰ ਹੈ ਗੁਰੂ ਤੇ ਖਾਲਸਾ ਗੁਰੂ ਤੇਰਾ, ਉਹਦਾ ਹੁਕਮ ਪਰਤਾਉਣ ਦੀ ਆਗਿਆ ਨਹੀਂ। ਭਾਈ ਦਇਆ ਸਿੰਘ ਜੀ ਨੇ ਹੋਰ ਕਿਹਾ ਕਿ ਪਾਤਸ਼ਾਹ, ਜੋ ਗੁਰਮਤਾ ਖਾਲਸੇ ਨੇ ਕੀਤਾ ਹੈ ਉਸ ਅਨੁਸਾਰ ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ ਅਤੇ ਦਾਸ ਆਪ ਜੀ ਦੇ ਨਾਲ ਜਾਵਾਂਗੇ। ਭਾਈ ਸੰਤ ਸਿੰਘ, ਭਾਈ ਸੰਗਤ ਸਿੰਘ ਅਟਾਰੀ ਵਿਚ ਰਹਿਣਗੇ। ਇਸ ਤਰ੍ਹਾਂ ਦੀ ਵਿਉਂਤ ਬਣਾ ਕੇ ਅਸੀਂ ਗੁਰਮਤਾ ਬੇਨਤੀ ਦੇ ਰੂਪ ਵਿਚ ਆਪ ਦੇ ਚਰਨਾਂ ਵਿਚ ਪੇਸ਼ ਕਰ ਰਹੇ ਹਾਂ। ਆਪ ਜੀ ਇਸ ਗੁਰਮਤੇ ਨੂੰ ਸਵੀਕਾਰ ਕਰੋ ਅਤੇ ਆਪਣੇ ਨਿਕਲ ਜਾਣ ਦੀ ਵਿਉਂਤਬੰਦੀ ਕਰੋ। ਗੁਰਦੇਵ ਸਤਿਗੁਰੂ, ਵਾਹ ਪ੍ਰਗਟਿਓ ਮਰਦ ਅਗੰਬੜਾ, ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਇਸ ਪ੍ਰਪਾਟੀ ਨੂੰ ਖੁਦ ਚਲਾਉਣ ਵਾਲੇ ਸਾਈ ਨੇ ਪੰਥ ਦਾ ਹੁਕਮ ਪ੍ਰਵਾਨ ਕੀਤਾ। ਸੁਣਿਆ ਗੁਰੂ ਨੇ ਗੁਰੂ ਦਾ ਹੁਕਮਨਾਮਾ, ਛੇਤੀ ਸੀਸ ਝੁਕਾ ਕੇ ਉੱਠ ਟੁਰਿਆ। ਸੁਣਿਆ ਗੁਰੂ ਨੇ ਗੁਰੂ ਦਾ ਹੁਕਮਨਾਮਾ, ਛੇਤੀ ਸੀਸ ਝੁਕਾ ਕੇ ਉੱਠ ਟੁਰਿਆ। ਹੱਥ ਚ ਜੋੜ ਦਿੱਤੇ, ਅੱਖਾਂ ਭਰ ਆਈਆਂ। ਹੱਥ ਜੋੜ ਦਿੱਤੇ, ਅੱਖਾਂ ਭਰ ਆਈਆਂ ਅਤੇ ਹੁਕਮ ਵਜਾ ਕੇ ਉੱਠ ਟੁਰਿਆ। ਭੇਟਾ ਪੰਥ ਦੀ ਕਲਗੀਆਂ ਜਿਗੇ ਕੀਤੇ, ਬਾਜ ਉਂਗਲੀ ਲਾ ਕੇ ਉੱਠ ਟੁਰਿਆ। ਗੋਬਿੰਦ ਸਿੰਘ ਆਪੇ ਗੁਰ ਆਪ ਚੇਲਾ, ਜਗਤ ਤਾਈ ਵਿਖਾ ਕੇ ਉੱਠ ਟਰਿਆ। ਇਹ ਇਤਿਹਾਸ ਕਹਿੰਦਾ, ਇਹ ਇਤਿਹਾਸ ਕਹਿੰਦਾ, ਮੋਈ ਹੋਈ ਸਿੱਖੀ, ਪੰਜਾਂ ਸਿੰਘਾਂ ਨੇ ਫੇਰ ਜਿਵਾਲ ਦਿੱਤੀ। ਘੜੀ ਮੌਤ ਦੀ ਆਈ ਸੀ ਪੰਥ ਉੱਤੇ, ਸਿੱਖਾਂ ਗੁਰੂ ਬਣ ਕੇ ਟਾਲ ਦਿੱਤੀ। ਗੁਰਦੇਵ ਪਿਤਾ ਜੀ ਨੇ ਖਾਲਸੇ ਦਾ ਇਹ ਹੁਕਮ ਸੁਣ ਕੇ ਆਖਿਆ ਕਿ ਖਾਲਸਾ ਜੀ, ਠੀਕ ਹੈ, ਮੈਂ ਆਪਣੇ ਪੰਥ ਦੇ ਹੁਕਮ ਮੂਹਰੇ ਸਿਰ ਨਵਾਉਂਦਿਆਂ, ਤੁਹਾਡਾ ਹੁਕਮ ਮੰਨਦਿਆਂ ਇਸ ਬਚਨ ਨੂੰ ਮੰਨਣ ਲਈ ਤਿਆਰ ਹਾਂ, ਪਰ ਇੱਕ ਸ਼ਰਤ ਹੈ। ਸਤਿਗੁਰੂ ਕਹਿਣ ਲੱਗੇ ਕਿ ਠੀਕ ਹੈ, ਮੈਂ ਆਪਣੇ ਪੰਥ ਦੇ ਹੁਕਮ ਮੂਹਰੇ ਸਿਰ ਨਵਾਉਂਦਾ ਹਾਂ, ਪਰ ਮੇਰੀ ਇੱਕ ਸ਼ਰਤ ਹੈ ਕਿ ਮੈਂ ਗੜੀ ਵਿੱਚੋਂ ਚੁੱਪ ਚੁੱਪੀ ਤੇ ਨਹੀਂ ਨਿਕਲਾਂਗਾ। ਮੈਂ ਤਾੜੀ ਮਾਰ ਕੇ ਤੁਰਕ ਸੈਨਾ ਨੂੰ ਵੰਗਾਰ ਕੇ ਨਿਕਲਾਂਗਾ। ਕੱਲ ਨੂੰ ਤੁਰਕ ਇਹ ਨਾ ਕਹਿਣ ਕਿ ਸਿੱਖਾਂ ਦਾ ਗੁਰੂ ਡਰਦਾ ਹੋਇਆ ਚੁੱਪ ਚੁੱਪੀ ਤੇ ਰਾਤ ਦੇ ਹਨੇਰੇ ਵਿੱਚ ਭੱਜ ਗਿਆ। ਸਿੰਘਾਂ ਨੇ ਗੁਰਦੇਵ ਜੀ ਦੇ ਬਚਨ ਸੁਣ ਕੇ ਸਿਰ ਨਵਾ ਕੇ ਆਖਿਆ, ਪਾਤਸ਼ਾਹ ਜਿਵੇਂ ਆਪ ਦੀ ਰਜ਼ਾ ਹੋਵੇ ਕਰਨਾ, ਪਰ ਸਾਡੀ ਬੇਨਤੀ ਇੱਕੋ ਹੈ ਕਿ ਗੜੀ ਵਿੱਚੋਂ ਆਪ ਜੀ ਬਾਹਰ ਚਲੇ ਜਾਵੋ। ਭਾਈ ਸੰਗਤ ਸਿੰਘ ਜੀ, ਜਿਨ੍ਹਾਂ ਦਾ ਚਿਹਰਾ ਮੋਹਰਾ ਵੀ ਕਲਗੀਧਰ ਪਿਤਾ ਜੀ ਦੇ ਨਾਲ ਰਲਦਾ ਸੀ, ਸਤਿਗੁਰੂ ਜੀ ਨੇ ਉਹਨਾਂ ਨੂੰ ਆਪਣੀ ਸ਼ਾਹੀ ਪੁਸ਼ਾਕ ਪਹਿਨਾਈ, ਜਿਗਾ ਕਲਗੀ ਜੋ ਰਾਜਿਆਂ ਮਹਾਰਾਜਿਆਂ ਅਤੇ ਪ੍ਰਤਾਪੀ ਪੁਰਖਾਂ ਦੀ ਦਸਤਾਰ ਉੱਪਰ ਲਗਾਏ ਜਾਣ ਵਾਲੇ ਕੀਮਤੀ ਗਹਿਣੇ ਜੋ ਹੁੰਦੇ ਨੇ ਉਹਨਾਂ ਨੂੰ ਜਿਗੇ ਕਹਿੰਦੇ ਨੇ। ਸੋ ਜਿਗਾ ਕਲਗੀ ਭਾਈ ਸੰਗਤ ਸਿੰਘ ਜੀ ਦੇ ਸਿਰ ਉੱਪਰ ਦਮਾਲੇ ਤੇ ਸਤਿਗੁਰੂ ਜੀ ਨੇ ਸਜਾਈ, ਪੂਰੇ ਸ਼ਸਤਰ ਸਜਾ ਕੇ ਖਾਲਸੇ ਨੂੰ ਤਿੰਨ ਵਾਰ ਪ੍ਰਕਰਮਾ ਕਰਕੇ ਫਤਿਹ ਬੁਲਾਈ ਤੇ ਬਚਨ ਕੀਤਾ, ਅੱਜ ਤੋਂ ਖਾਲਸਾ ਗੁਰੂ, ਗੁਰੂ ਖਾਲਸਾ ਹੋਇਆ। ਸਤਿਗੁਰੂ ਜੀ ਨੇ ਭਾਈ ਸੰਗਤ ਸਿੰਘ ਜੀ ਦੇ ਸੀਸ ਉੱਪਰ ਦਮਾਲੇ ਉੱਪਰ ਜਿਗਾ ਕਲਗੀ ਸਜਾ ਕੇ ਪੂਰੇ ਸ਼ਸਤਰ ਸਜਾ ਕੇ ਖਾਲਸੇ ਨੂੰ ਤਿੰਨ ਵਾਰ ਪ੍ਰਕਰਮਾ ਕਰਕੇ ਫਤਿਹ ਬੁਲਾਈ ਤੇ ਬਚਨ ਕੀਤਾ, ਅੱਜ ਤੋਂ ਖਾਲਸਾ ਗੁਰੂ, ਗੁਰੂ ਖਾਲਸਾ ਹੋਇਆ। ਭਾਈ ਕੋਇਰ ਸਿੰਘ ਜੀ ਨੇ ਗੁਰਬਿਲਾਸ ਪਾਤਸ਼ਾਹੀ ਦਸਵੀਂ ਵਿੱਚ ਅੰਕਿਤ ਕੀਤਾ ਹੈ ਕਿ ਜੋਤ ਦਈ ਤਹਿ ਆਪਣੀ ਪੁਨ ਦੀ ਕਲਗੀ ਔ ਜਿਗਾ ਸੁਖਦਾਨੀ, ਜੋਤ ਦਈ ਤਹਿ ਆਪਣੀ ਪੁਨ ਦੀ ਕਲਗੀ ਔ ਜਿਗਾ ਸੁਖਦਾਨੀ, ਸੰਗਤ ਸਿੰਘ ਹੈ ਨਾਮ ਜਿਸੈ ਕਛੁ ਤਾਂ ਬਪ ਹੈ ਸ੍ਰੀ ਗੁਰਸਾਨੀ, ਮੁਕਟ ਦਇਓ ਅਸ ਬੈਨ ਕਹਿ ਤੁਮ ਮੋਹ ਪਰ ਜਾਏ ਅਬੈ ਸੁਨ ਪਾਹੀ, ਮੈਂ ਪਛ ਆਵੋ ਕਾਮ ਰਹਿ ਕਛੁ ਥਾਪੀ ਦੇਈ ਤਿਨਕੋ ਬਰਬਾਹੀ, ਆਪਣਾ ਆਸਨ ਤਾਹੇ ਬਿਠਾਈ ਕੈ ਕੀਨ ਖੁਸ਼ੀ ਅਤਿਸੈ ਸੁਖ ਮਾਹੀ। ਇਹ ਮਾਣ ਇਹ ਦਾਤ ਪਾ ਕੇ ਖਾਲਸੇ ਨੇ ਮਾਣ ਨਹੀਂ ਕੀਤਾ। ਧੰਨ ਹੈ ਖਾਲਸਾ, ਸਤਿਗੁਰੂ ਜੀ ਪਾਸੋਂ ਇਹ ਮਾਣ ਇਹ ਦਾਤ ਪਾ ਕੇ ਵੀ ਖਾਲਸੇ ਨੇ ਮਾਣ ਨਹੀਂ ਕੀਤਾ। ਉਹਨਾਂ ਨੂੰ ਪਤਾ ਸੀ ਕਿ ਅਸੀਂ ਨੀਵੇਂ ਲਤਾੜੇ ਤੇ ਮਰੀ ਹੋਈ ਜ਼ਮੀਰ ਵਾਲੇ ਸਾਂ, ਇਹ ਤਾਂ ਸਤਿਗੁਰੂ ਜੀ ਨੇ ਰਹਿਮਤ ਕਰਕੇ ਸਾਡੇ ਵਿੱਚ ਆਤਮਕ ਜ਼ਿੰਦਗੀ ਅਤੇ ਸਰੀਰਕ ਬਲ ਪ੍ਰਦਾਨ ਕੀਤਾ ਹੈ। ਅਸੀਂ ਹਮੇਸ਼ਾ ਗੁਰੂ ਦੇ ਸਿੱਖ ਹਾਂ ਤੇ ਸਿੱਖ ਹੀ ਰਹਿਣਾ ਹੈ। ਇਹ ਤਾਂ ਸਤਿਗੁਰੂ ਜੀ ਦੀ ਵਡਿਆਈ ਹੈ ਜੋ ਨਿਮਾਣਿਆਂ ਨੂੰ ਮਾਣ ਬਖਸ਼ਿਸ਼ ਕਰ ਰਹੇ ਹਨ। ਜੇ ਖਾਲਸੇ ਵਿੱਚ ਗੁਰੂ ਦੀ ਹੋਂਦ ਹੈ ਤਦ ਹੀ ਖਾਲਸਾ ਗੁਰੂ ਹੈ, ਜੇ ਖਾਲਸੇ ਵਿੱਚ ਗੁਰੂ ਦੀ ਹੋਂਦ ਹੈ ਤਦੋਂ ਹੀ ਖਾਲਸਾ ਗੁਰੂ ਹੈ। ਗੁਰੂ ਦੀ ਹੋਂਦ ਤੋਂ ਬਿਨਾਂ ਤਾਂ ਇੱਕ ਸਧਾਰਨ ਇਕੱਠ ਹੈ, ਗੁਰੂ ਹੋਂਦ ਵੀ ਹੋਣਾ ਇਕੱਠ ਨਾ ਸੰਗਤ ਹੈ ਨਾ ਖਾਲਸਾ। ਗੁਰੂ ਪਾਸੋਂ ਇਹ ਵਡਿਆਈ ਪਾ ਕੇ ਸਾਰੇ ਸਿੰਘਾਂ ਨੇ ਗੁਰਦੇਵ ਜੀ ਨੂੰ ਸੀਸ ਨਵਾਇਆ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਵੀਰਾਜ ਲਿਖਦੇ ਨੇ ਕਿ ਪੰਚਹ ਸਿੰਘਨ ਹਾਥ ਜੋਰ ਕਹਿ ਰਾਵਰ ਚਰਨਨ ਅਰਪੇ ਸੀਸ, ਹਮ ਜੈਸੇ ਤੁਮ ਕਹੋ ਜਨ ਲਾਖੋ, ਹਮ ਕੋ ਤੁਮ ਏਕੈ ਜਗਦੀਸ਼। ਭਾਵ ਪੰਜਾਂ ਨੇ ਹੱਥ ਜੋੜ ਕੇ ਸ੍ਰੀ ਗੁਰਦੇਵ ਜੀ ਨੂੰ ਕਿਹਾ ਕਿ ਪਾਤਸ਼ਾਹ ਅਸੀਂ ਆਪ ਜੀ ਦੇ ਚਰਨਾਂ ਵਿਚ ਸੀਸ ਅਰਪਣ ਕੀਤੇ ਹਨ, ਤੁਸੀਂ ਸਾਨੂੰ ਇੰਨੀ ਵਡਿਆਈ ਬਖਸ਼ ਰਹੇ ਹੋ, ਸਾਡੇ ਵਰਗੇ ਤਾਂ ਲੱਖਾਂ ਧਰਤੀ ਉੱਪਰ ਘੁੰਮ ਰਹੇ ਹਨ ਪਰ ਤੁਸੀਂ ਕੇਵਲ ਸਾਡੇ ਇੱਕੋ ਇੱਕ ਮਾਲਕ ਹੋ। ਹੇ ਸਤਿਗੁਰੂ ਜੀ, ਤੁਸੀਂ ਮਿਹਰ ਕਰਕੇ ਸਾਡੇ ਵਰਗੇ ਬਹੁਤ ਸਾਰੇ ਜੀਵਾਂ ਦਾ ਉਧਾਰ ਕੀਤਾ ਹੈ, ਜਿਸ ਤਰ੍ਹਾਂ ਤੁਸੀਂ ਵੱਡੇ ਹੋ ਉਸੇ ਤਰ੍ਹਾਂ ਤੁਹਾਡੀ ਵਡਿਆਈ ਵੀ ਬਹੁਤ ਵੱਡੀ ਹੈ। ਤੁਸੀਂ ਗੁਣਾਂ ਦੇ ਅਸੀਮ ਸੁਆਮੀ ਹੋ, ਤੁਹਾਡੇ ਗੁਣਾਂ ਨੂੰ ਕੌਣ ਸਮਝ ਸਕਦਾ ਹੈ, ਭਾਵ ਕੋਈ ਨਹੀਂ ਸਮਝ ਸਕਦਾ। ਸਿੱਖ ਇਤਿਹਾਸ ਵਿੱਚ ਸਿੰਘਾਂ ਦਾ ਇਹ ਪਹਿਲਾ ਗੁਰਮਤਾ ਸੀ ਜਿਸ ਦੇ ਅੱਗੇ ਕਲਗੀਧਰ ਪਾਤਸ਼ਾਹ ਜੀ ਨੇ ਸਿਰ ਨਵਾਇਆ। ਸਤਿਗੁਰੂ ਜੀ ਨੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਹੋਰਾਂ ਨੂੰ ਆਪਣੇ ਪਾਸ ਸੱਦਿਆ ਤੇ ਗੜੀ ਵਿੱਚੋਂ ਬਾਹਰ ਨਿਕਲਣ ਦੀ ਵਿਉਂਤ ਬਣਾਈ ਤੇ ਕਿਹਾ ਕਿ ਗੜੀ ਦੇ ਮੁੱਖ ਦਰਵਾਜ਼ੇ ਵਿੱਚ ਦੀ ਨਿਕਲਿਆਂ ਵਧੇਰੇ ਖਤਰਾ ਹੈ, ਗੜੀ ਦੇ ਪਿੱਛੇ ਜੋ ਛੋਟਾ ਦਰਵਾਜ਼ਾ ਹੈ ਉਸ ਰਾਹੀਂ ਆਪਾਂ ਬਾਹਰ ਨਿਕਲਣਾ ਹੈ ਤੇ ਗੜੀ ਤੋਂ ਫਰਲਾਂਗ ਕੁ ਦੀ ਵਿੱਥ ਤੇ ਜਾ ਕੇ ਮੈਂ ਤਿੰਨ ਵਾਰ ਤਾੜੀ ਮਾਰ ਕੇ ਜ਼ੋਰ ਦੀ ਆਵਾਜ਼ ਵਿੱਚ ਕਹਾਂਗਾ ਕਿ ਹਿੰਦ ਦਾ ਪੀਰ ਗੜੀ ਵਿੱਚੋਂ ਨਿਕਲ ਚੱਲਿਆ ਹੈ, ਜੇ ਹੈ ਕਿਸੇ ਵਿੱਚ ਜ਼ਰੂਰਤ ਤਾਂ ਪਕੜ ਲਵੋ ਆ ਕੇ। ਪਰ ਯਾਦ ਰੱਖਿਓ, ਜਦੋਂ ਹਫੜਾ ਦਫੜੀ ਮਚੀ ਤੁਸੀਂ ਮੇਰੇ ਨਾਲੋਂ ਵਿਛੜ ਜਾਣਾ ਹੈ। ਤੁਸੀਂ ਉਹ ਜੋ ਸਾਹਮਣੇ ਤਾਰਾ ਚਮਕਦਾ ਹੈ ਨਾ, ਉਸ ਦੀ ਸੇਧ ਤੇ ਤੁਰੇ ਜਾਣਾ, ਕਰਤਾਰ ਮੁੜ ਤੁਹਾਡਾ ਮਿਲਾਪ ਸਾਡੇ ਨਾਲ ਕਰਵਾ ਦੇਵੇਗਾ। ਨਾਲ ਹੀ ਗੜੀ ਵਾਲੇ ਸਿੰਘਾਂ ਨੂੰ ਕਿਹਾ ਕਿ ਜਦੋਂ ਅਸੀਂ ਤਾੜੀ ਮਾਰ ਕੇ ਕਹਾਂਗੇ ਕਿ ਪੀਰੇ ਹਿੰਦ ਮੇਹਰ ਅਵਧ, ਪੀਰੇ ਹਿੰਦ ਮੇਹਰ ਅਵਧ, ਪੀਰੇ ਹਿੰਦ ਮੇਹਰ ਅਵਧ, ਤਾਂ ਤੁਸੀਂ ਧੌਂਸੇ ਨਗਾਰੇ ਵਜਾ ਕੇ ਉੱਚੀ ਉੱਚੀ ਸਤਿ ਸ੍ਰੀ ਅਕਾਲ ਦੇ ਜੈਕਾਰੇ ਬੁਲਾ ਕੇ ਆਕਾਸ਼ ਗੁੰਜਾ ਦੇਣਾ ਹੈ ਤੇ ਬਾਹਰ ਦੁਸ਼ਮਣਾਂ ਉੱਪਰ ਤੀਰਾਂ ਦੀ ਵਰਖਾ ਸ਼ੁਰੂ ਕਰ ਦੇਣੀ ਹੈ। ਇਹ ਸਾਰੀ ਵਿਉਂਤ ਸਿੰਘਾਂ ਨੂੰ ਸਮਝਾ ਕੇ ਕਲਗੀਧਰ ਜੀ ਨੇ ਗੜੀ ਵਿਚਲੇ ਸਿੰਘਾਂ ਨੂੰ ਵਾਰੋ ਵਾਰੀ ਘੁੱਟ ਘੁੱਟ ਕੇ ਹਿੱਕ ਨਾਲ ਲਾਇਆ, ਮੱਥੇ ਚੁੰਮੇ, ਆਪਣੇ ਪਿਆਰਿਆਂ ਨੂੰ ਆਖਰੀ ਵਾਰ ਅਥਾਹ ਲਾਡ ਲੜਾਇਆ ਤੇ ਫਿਰ ਆਪਣੇ ਮਹਾਂਦਰੇ ਨਾਲ ਮਿਲਦੇ ਭਾਈ ਸੰਗਤ ਸਿੰਘ ਜੀ, ਜਿਨ੍ਹਾਂ ਨੂੰ ਕਲਗੀ ਜਿਗਾ ਲਗਾ ਕੇ ਆਪਣੀ ਪੁਸ਼ਾਕ ਪਹਿਨਾਈ ਸੀ, ਉਹਨਾਂ ਨੂੰ ਉੱਚੀ ਅਟਾਰੀ ਉੱਤੇ ਆਪਣੀ ਜਗ੍ਹਾ ਬਿਠਾ ਦਿੱਤਾ। ਪਾਤਸ਼ਾਹ ਨੇ ਅੱਧੀ ਰਾਤ ਨੂੰ ਬੁਰਜ ਉੱਪਰ ਖਲੋ ਕੇ ਆਪ ਨਰਸਿੰਘਾ ਵਜਾਇਆ ਅਤੇ ਗੜੀ ਵਿੱਚੋਂ ਆਪਣੇ ਤਿੰਨਾਂ ਸਾਥੀਆਂ ਸਮੇਤ ਬਾਹਰ ਨਿਕਲ ਗਏ। ਜਿੱਥੇ ਅੱਜ ਕੱਲ ਗੁਰਦੁਆਰਾ ਤਾੜੀ ਸਾਹਿਬ ਹੈ, ਉਸ ਜਗ੍ਹਾ ਤੇ ਖਲੋ ਕੇ ਕਲਗੀਧਰ ਪਿਤਾ ਜੀ ਨੇ ਦੋਵਾਂ ਹੱਥਾਂ ਨਾਲ ਉੱਚੀ ਉੱਚੀ ਤਿੰਨ ਵਾਰ ਤਾੜੀ ਮਾਰੀ ਤੇ ਗਰਜਵੀ ਆਵਾਜ਼ ਨਾਲ ਲਲਕਾਰਾ ਮਾਰ ਕੇ ਤਿੰਨ ਵਾਰ ਕਿਹਾ ਕਿ ਪੀਰੇ ਹਿੰਦ ਮੇਹਰ ਅਵਧ, ਪੀਰੇ ਹਿੰਦ ਮੇਹਰ ਅਵਧ, ਪੀਰੇ ਹਿੰਦ ਮੇਹਰ ਅਵਧ, ਭਾਵ ਕਿ ਹਿੰਦ ਦਾ ਪੀਰ ਜਾ ਰਿਹਾ ਹੈ, ਹਿੰਦ ਦਾ ਪੀਰ ਜਾ ਰਿਹਾ ਹੈ, ਹਿੰਦ ਦਾ ਪੀਰ ਜਾ ਰਿਹਾ ਹੈ। ਉਧਰੋਂ ਗੜੀ ਵਿੱਚੋਂ ਧੌਂਸਿਆਂ ਉੱਪਰ ਸਿੰਘਾਂ ਨੇ ਚੋਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਨਰਸਿੰਘਾ ਵਜਾ ਦਿੱਤਾ। ਜਿੰਨੇ ਕੁ ਵੀ ਸਿੰਘ ਗੜੀ ਵਿੱਚ ਬਚੇ ਸਨ, ਉਹ ਉੱਚੀ ਸੁਰ ਵਿੱਚ ਜੈਕਾਰੇ ਛੱਡਦੇ ਤੇ ਨਾਲ ਨਾਲ ਤੀਰਾਂ ਦੀ ਵਿਛਾੜ ਕਰਨ ਲੱਗ ਪਏ। ਇਸ ਤਰ੍ਹਾਂ ਸਾਰੇ ਤੁਰਕ ਲਸ਼ਕਰ ਵਿੱਚ ਭਗਦੜ ਮਚ ਗਈ ਤੇ ਸੈਨਾ ਨੇ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ ਕਿ ਸਿੰਘ ਆ ਪਏ, ਸਿੰਘ ਆ ਪਏ। ਉੱਪਰੋਂ ਬੱਦਲਵਾਈ ਸੀ, ਘੁੱਪ ਹਨੇਰੇ ਵਿੱਚ ਤੁਰਕ ਸੈਨਾ ਆਪਸ ਵਿੱਚ ਹੀ ਕੱਟ ਵੱਟ ਕਰਕੇ ਮਰਨ ਲੱਗੀ। ਤੁਰਕ ਸੈਨਾ ਦੇ ਹਜ਼ਾਰਾਂ ਸਿਪਾਹੀ ਇਸ ਭਗਦੜ ਵਿੱਚ ਆਪੋ ਵਿੱਚ ਹੀ ਲੜ ਮਰੇ ਤੇ ਦਿਨ ਚੜ੍ਹਦੇ ਤੱਕ ਇਹ ਸਿਲਸਿਲਾ ਜਾਰੀ ਰਿਹਾ। ਉਧਰ ਕਲਗੀਧਰ ਪਾਤਸ਼ਾਹ ਉਹਨਾਂ ਦਾ ਜੇਸ ਨੇ ਵੀ ਰਾਹ ਰੋਕਿਆ, ਆਪ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਆਪ ਜੀ ਆਪਣੀ ਮੰਜ਼ਿਲ ਵੱਲ ਵਾਹੋਦਾਹੀ ਵਧਦੇ ਗਏ। ਸਤਿਗੁਰੂ ਜੀ ਦੇ ਪੈਰ ਨੰਗੇ ਸਨ, ਪੋਹ ਦੀ ਠੰਡੀ ਰੁੱਤ, ਕੋਹਰੇ ਨਾਲ ਲੱਦੀ ਜ਼ਮੀਨ, ਕੰਡਿਆਲੀਆਂ ਝਾੜੀਆਂ ਵਿੱਚੋਂ ਦੀ ਗੁਜ਼ਰਦਿਆਂ ਗੁਰਦੇਵ ਜੀ ਦਾ ਜਾਮਾ ਵੀ ਲੀਰੋ ਲੀਰ ਹੋ ਗਿਆ, ਪੈਰਾਂ ਵਿੱਚੋਂ ਲਹੂ ਵਗਣ ਲੱਗ ਪਿਆ। ਕਸ਼ਟ ਭਰੀ ਰਾਤ, ਕਦੀ ਦੌੜਦੇ ਕਦੀ ਸਹਿਜੇ, ਇਸੇ ਤਰ੍ਹਾਂ ਸਫ਼ਰ ਮੁਕਾਉਂਦੇ ਹੋਏ ਆਪ ਜੀ ਮਾਛੀਵਾੜੇ ਦੀ ਜੂਹ ਵਿੱਚ ਗੁਲਾਬੇ ਮਸੰਦ ਦੇ ਬਾਗ ਵਿੱਚ ਪੁੱਜ ਗਏ। ਮੈਦਾਨੇ ਜੰਗ ਵਿੱਚੋਂ ਨਿਕਲਣ ਤੋਂ ਪਹਿਲਾਂ ਤਾੜੀ ਮਾਰ ਕੇ ਦੁਸ਼ਮਣ ਨੂੰ ਸਾਵਧਾਨ ਕਰਨ ਵਾਲੇ ਅਸਥਾਨ ਤੇ ਗੁਰਦੁਆਰਾ ਤਾੜੀ ਸਾਹਿਬ ਸਤਿਗੁਰੂ ਜੀ ਦੀ ਇਸ ਅਸੀਮ ਬਹਾਦਰੀ ਅਤੇ ਜ਼ੁਰਤ ਦੀ ਗਵਾਹੀ ਰਹਿੰਦੀ ਦੁਨੀਆ ਤੱਕ ਭਰਦਾ ਰਹੇਗਾ। ਉਧਰ ਗੜੀ ਦੇ ਬਾਹਰ ਤੁਰਕਾਂ ਦਾ ਜੋ ਹਸ਼ਰ ਹੋਇਆ, ਉਸ ਨੂੰ ਕਵੀਰਾਜ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਇਸ ਪ੍ਰਕਾਰ ਵਰਣਨ ਕੀਤਾ ਹੈ ਕਿ ਮਚਿਓ ਕਲਾਹਲ, ਭਿੜੇ ਭੇਡ ਭੱਟ, ਆਪਸ ਮੈਂ ਚਲੈਂਗੇ ਹਥਿਆਰ, ਛੁੱਟੀ ਤੁਬਕ ਤੋਮਰ ਤਰ ਤੀਰਨ ਤਰਵਾਰਨ ਜੁਟ ਕੇ ਕਰ ਮਾਰ, ਪਿਤਾ ਪੂਤ ਕੇ ਸਿਰ ਪਰ ਝਾਰਤ, ਪੂਤ ਪਿਤਾ ਕੇ ਤਨ ਪਰ ਝਾਰ, ਭਰਾਤ ਭਰਾਤ ਕੇ ਚਚਾ ਭਤੀਜਾ, ਸਖਾ ਸਖੇ ਕੇ ਬਹਿ ਤਲਵਾਰ। ਭਾਵ ਕੇ ਗੁਰਦੇਵ ਜੀ ਨੇ ਜਦੋਂ ਤਾੜੀ ਮਾਰ ਕੇ ਕਿਹਾ ਕਿ ਪੀਰੇ ਹਿੰਦ ਮੇਹਰ ਅਵਧ ਤੇ ਉਧਰੋਂ ਗੜੀ ਚੋਂ ਤੀਰ ਚੱਲੇ ਤੇ ਧੌਂਸੇ ਵੱਜੇ, ਤਦੋਂ ਫੌਜ ਵਿਚ ਬੜਾ ਕੁਲਾਹਲ ਮਚ ਗਿਆ, ਹਾਹਾਕਾਰ ਮਚ ਗਈ। ਸੂਰਮੇ ਆਪਸ ਵਿਚ ਭਿੜ ਪਏ ਤੇ ਬਹੁਤ ਹਥਿਆਰ ਚੱਲੇ, ਬੰਦੂਕਾਂ ਤੇ ਤੀਰ ਚੱਲੇ, ਤੁਰਕ ਤਲਵਾਰਾਂ ਹੱਥਾਂ ਵਿਚ ਫੜ ਕੇ ਇਕ ਦੂਜੇ ਨੂੰ ਮਾਰਨ ਲੱਗ ਪਏ। ਹਨੇਰੇ ਵਿਚ ਭਗਦੜ ਮਚ ਜਾਣ ਕਾਰਨ ਪਿਤਾ ਆਪਣੇ ਹੀ ਪੁੱਤਰ ਦੇ ਸਿਰ ਵਿਚ ਤਲਵਾਰ ਮਾਰਨ ਲੱਗ ਪਿਆ ਤੇ ਪੁੱਤਰ ਆਪਣੇ ਹੀ ਪਿਤਾ ਦੇ ਸਰੀਰ ਤੇ ਤਲਵਾਰ ਨਾਲ ਵਾਰ ਕਰਨ ਲੱਗ ਪਿਆ, ਭਰਾ ਭਰਾ ਨੂੰ ਮਾਰਨ ਲੱਗ ਪਿਆ, ਚਾਚਾ ਭਤੀਜੇ ਨੂੰ ਤੇ ਦੋਸਤ ਦੋਸਤ ਨੂੰ ਮਾਰਨ ਵਿਚ ਰੁੱਝ ਗਿਆ। ਜਥੇਦਾਰ ਕੋ ਹਨਿਓ ਸਿਪਾਹੀ, ਮਾਰ ਸਿਪਾਹੀ ਕੋ ਜਥੇਦਾਰ, ਨਹੀਂ ਪਛਾਣ ਪਰਸ ਪਰ ਕੋਈ, ਕਿਆਮਤ ਰਾਤ ਭਈ ਤਿਸ ਬਾਰ, ਭਏ ਕਤਲ ਸਿਰ ਧੜ ਕਿਹ ਕਰ ਪਗ, ਕੇਤਕ ਦਰੜ ਕਰੇ ਪੁਕਾਰ, ਕਹਿ ਲਗ ਕਹੋ ਬਿਤੀ ਤੁਰਕਨ ਪਰ, ਬਿਨ ਮਾਰੇ ਮਰ ਗਏ ਗਾਵਾਰ। ਐਸੀ ਭਗਦੜ ਵਿਚ ਕਿਸੇ ਜਥੇਦਾਰ ਨੇ ਸਿਪਾਹੀ ਮਾਰ ਦਿੱਤਾ, ਕਿਸੇ ਸਿਪਾਹੀ ਨੇ ਜਥੇਦਾਰ ਨੂੰ ਮਾਰ ਮੁਕਾਇਆ। ਉਸ ਸਮੇਂ ਰਾਤ ਦੇ ਅੰਧੇਰੇ ਵਿਚ ਕੋਈ ਵੀ ਕਿਸੇ ਨੂੰ ਪਛਾਣ ਨਹੀਂ ਸੀ ਰਿਹਾ, ਮਾਨੋ ਤੁਰਕਾਂ ਉੱਪਰ ਇਹ ਕਿਆਮਤ ਦੀ ਰਾਤ ਸੀ। ਕਿਸੇ ਨੇ ਕਿਸੇ ਦਾ ਸਿਰ ਵੱਢ ਦਿੱਤਾ, ਕਿਸੇ ਦੀ ਬਾਂਹ ਤੇ ਹੱਥ ਝਾੜ ਦਿੱਤੇ, ਕਈ ਪੈਰਾਂ ਹੇਠ ਦਰੜੇ ਗਏ ਅਤੇ ਉੱਚੀ ਉੱਚੀ ਪੁਕਾਰ ਕੇ ਚੀਕਾਂ ਮਾਰਨ ਲੱਗ ਪਏ। ਜੋ ਤੁਰਕਾਂ ਦੀ ਦਸ਼ਾ ਹੋਈ ਉਸ ਨੂੰ ਹੋਰ ਕੀ ਬਿਆਨ ਕਰਾਂ, ਮੂਰਖ ਬਿਨਾ ਮਾਰਹੀ ਆਪਸ ਵਿੱਚ ਲੜਕੇ ਮਰ ਗਏ। ਕਹਿ ਲੱਗ ਕਹੋ ਬਿਤੀ ਤੁਰਕਨ ਪਰ ਬਿਨ ਮਾਰੇ ਮਰ ਗਏ ਗਾਵਾਰ। ਕਿਆਮਤ ਦੀ ਰਾਤ ਬੀਤੀ, ਨੌ ਪੋਹ ਦਾ ਦਿਨ ਚੜਿਆ। ਬਚੇ ਜਰਨੈਲ ਜੋ ਰਾਤ ਦੀ ਕੱਟ ਵੱਢ ਤੋਂ ਘਬਰਾਏ ਹੋਏ ਸਨ, ਉਹਨਾਂ ਨੇ ਮਤਾ ਪਕਾਇਆ ਕਿ ਹੁਣ ਚਾਰੋਂ ਪਾਸਿਆਂ ਤੋਂ ਪੌੜੀਆਂ ਉੱਪਰ ਚੜ੍ਹ ਕੇ ਗੜੀ ਦੇ ਅੰਦਰ ਵੜ ਜਾਵੋ ਤੇ ਗੁਰੂ ਨੂੰ ਜਿੰਦਾ ਪਕੜ ਲਵੋ ਜਾਂ ਮਾਰ ਦੇਵੋ। ਤੁਰਕਾਂ ਨੇ ਦੁਪਹਿਰ ਤੱਕ ਸਾਰਾ ਸਾਜੋ ਸਮਾਨ ਇਕੱਠਾ ਕਰਕੇ ਚੁਫੇਰੇ ਤੋਂ ਪੂਰੀ ਤਿਆਰੀ ਨਾਲ ਸਤਿਗੁਰੂ ਜੀ ਨੂੰ ਪਕੜਨ ਲਈ ਪੂਰੀ ਤਾਕਤ ਨਾਲ ਗੜੀ ਤੇ ਹਮਲਾ ਬੋਲ ਦਿੱਤਾ, ਕਿਉਂਕਿ ਉਹਨਾਂ ਨੂੰ ਇਹ ਵਿਸ਼ਵਾਸ ਹੀ ਨਹੀਂ ਸੀ ਕਿ ਸਤਿਗੁਰੂ ਜੀ ਗੜੀ ਵਿੱਚੋਂ ਨਿਕਲ ਸਕਦੇ ਹਨ, ਕਿਉਂਕਿ ਆਪਣੇ ਪਾਏ ਹੋਏ ਘੇਰੇ ਉੱਪਰ ਉਹਨਾਂ ਨੂੰ ਬਹੁਤ ਮਾਣ ਸੀ। ਉਹ ਇਹ ਸਮਝ ਰਹੇ ਸਨ ਕਿ ਸਿੱਖਾਂ ਦੀ ਇੱਕ ਚਾਲ ਸੀ ਜੋ ਉਹਨਾਂ ਨੇ ਮੁਕਾਬਲਾ ਕਰਕੇ ਖਤਮ ਕਰ ਦਿੱਤੀ ਹੈ। ਉਹਨਾਂ ਦੇ ਮਨ ਵਿੱਚ ਅਜੇ ਵੀ ਇਹ ਯਕੀਨ ਸੀ ਕਿ ਗੁਰੂ ਸਾਹਿਬ ਗੜੀ ਦੇ ਅੰਦਰ ਹੀ ਹਨ। ਜਦੋਂ ਇਹ ਗੜੀ ਵਿੱਚ ਦਾਖਲ ਹੋਣ ਲਈ ਪੌੜੀਆਂ ਉੱਪਰ ਚੜ੍ਹੇ, ਭਾਈ ਸੰਗਤ ਸਿੰਘ ਜੀ ਗੁਰਦੇਵ ਜੀ ਦੇ ਹੁਕਮ ਅਨੁਸਾਰ ਜੋ ਰਾਖਵੇਂ ਤੀਰ ਸਨ, ਉਹ ਤੀਰ ਅਟਾਰੀ ਤੋਂ ਚਲਾ ਕੇ ਦੂਰ ਦੂਰ ਤੱਕ ਤੁਰਕਾਂ ਨੂੰ ਧਰਤੀ ਤੇ ਲਟਾਈ ਜਾਂਦੇ। ਬਾਕੀ ਸਿੰਘ ਗੜੀ ਦੀਆਂ ਕੰਧਾਂ ਉੱਪਰ ਨੇਜੇ ਭਾਲੇ ਤਲਵਾਰਾਂ ਲੈ ਕੇ ਚੜ੍ਹ ਗਏ। ਸਿੰਘਾਂ ਸਾਹਮਣੇ ਜੇਸ ਵੀ ਮੁਗਲ ਨੇ ਗੜੀ ਦੀ ਕੰਧ ਤੋਂ ਆਪਣਾ ਸਿਰ ਉੱਚਾ ਕੀਤਾ। ਸਿੰਘਾਂ ਨੇ ਉਸ ਦਾ ਸਿਰ ਵੱਢ ਸੁੱਟਿਆ। ਜੇਸ ਨੇ ਪੌੜੀ ਨੂੰ ਹੱਥ ਪਾਏ, ਉਸ ਦੇ ਹੱਥ ਛਾਂਗ ਦਿੱਤੇ, ਕਿਉਂਕਿ ਸਿੰਘਾਂ ਨੂੰ ਯਕੀਨ ਸੀ ਕਿ ਸਾਡੀ ਸ਼ਹਾਦਤ ਤਾਂ ਅਵਸ਼ ਲਾਜ਼ਮੀ ਹੋਣੀ ਹੀ ਹੈ। ਸ਼ਹੀਦੀ ਪ੍ਰਾਪਤ ਕਰਨ ਤੋਂ ਪਹਿਲਾਂ ਜਿੰਨੇ ਕੁ ਅਧਰਮੀਆਂ ਕਸਮਾਂ ਤੋੜਨ ਵਾਲਿਆਂ ਦਾ ਅੱਜ ਅਸੀਂ ਸਫਾਇਆ ਕਰ ਸਕੇ, ਇਹਦੇ ਵਿੱਚ ਹੀ ਸਾਡੀ ਬਹਾਦਰੀ ਹੈ। ਸੋ ਸਾਰੇ ਸੂਰਮੇ ਆਪਣੀ ਬਹਾਦਰੀ ਦੇ ਜ਼ੋਰ ਵਿਖਾਉਂਦੇ ਇੱਕ ਇੱਕ ਕਰਕੇ ਸ਼ਹਾਦਤ ਦਾ ਜਾਮ ਪੀ ਗਏ। ਸਾਰੇ ਸਿੰਘਾਂ ਦੀ ਸ਼ਹਾਦਤ ਤੋਂ ਬਾਅਦ ਹੀ ਤੁਰਕ ਸੈਨਾ ਚਮਕੌਰ ਦੀ ਗੜੀ ਵਿੱਚ ਪੈਰ ਧਰਨ ਦੇ ਯੋਗ ਹੋ ਸਕੀ। ਸਾਰੇ ਸਿੰਘਾਂ ਦੀ ਸ਼ਹਾਦਤ ਤੋਂ ਬਾਅਦ ਹੀ ਤੁਰਕ ਸੈਨਾ ਚਮਕੌਰ ਦੀ ਗੜੀ ਵਿੱਚ ਪੈਰ ਧਰਨ ਦੇ ਯੋਗ ਹੋ ਸਕੀ। ਜਦ ਪੌੜੀਆਂ ਲਗਾ ਕੇ ਅੰਦਰ ਵੜੇ ਤਾਂ ਕੀ ਦੇਖਦੇ ਨੇ ਕਿ ਸਾਰੇ ਸਿੰਘ ਸ਼ਹੀਦੀਆਂ ਪਾ ਚੁੱਕੇ ਹਨ। ਭਾਈ ਸਾਹਿਬ ਭਾਈ ਸੰਗਤ ਸਿੰਘ ਜੀ ਦੇ ਸੀਸ ਤੇ ਲੱਗੀ ਕਲਗੀ ਨੂੰ ਤੱਕ ਕੇ ਵੈਰੀ ਬੜਾ ਖੁਸ਼ ਹੋਇਆ ਕਿ ਗੁਰੂ ਸਾਹਿਬ ਰਾਤ ਨਿਕਲੇ ਨਹੀਂ, ਸਾਡਾ ਖਦਸ਼ਾ ਠੀਕ ਹੀ ਹੈ, ਗੁਰੂ ਸਾਹਿਬ ਗੜੀ ਦੇ ਵਿੱਚ ਹੀ ਹਨ, ਸੋ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਮਾਰ ਲਿਆ ਹੈ। ਭਾਈ ਸੰਗਤ ਸਿੰਘ ਜੀ ਦਾ ਚਿਹਰਾ ਮੋਹਰਾ ਵੀ ਕਲਗੀ ਧਰਜੀ ਨਾਲ ਮੇਲ ਖਾਂਦਾ ਸੀ, ਸੋ ਤੁਰਕਾਂ ਨੇ ਭਾਈ ਸੰਗਤ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਜਾਣ ਕੇ ਉਹਨਾਂ ਦੇ ਸ਼ਹੀਦ ਹੋਏ ਸਰੀਰ ਨਾਲੋਂ ਸਿਰ ਵੱਢ ਲਿਆ ਤੇ ਆਪਣੇ ਫੌਜੀ ਕੈਂਪ ਵਿੱਚ ਲਿਜਾ ਕੇ ਖੁਸ਼ੀ ਦੇ ਸ਼ਾਦੀਆਂ ਨੇ ਵਜਾ ਦਿੱਤੇ, ਖੁਸ਼ੀ ਦੇ ਵਾਜੇ ਵਜਾ ਦਿੱਤੇ ਕਿ ਅਸੀਂ ਕਲਗੀ ਧਰਜੀ ਨੂੰ ਖਤਮ ਕਰ ਦਿੱਤਾ ਹੈ। ਕੁਝ ਚਿਰ ਤਾਂ ਤੁਰਕ ਸੈਨਾ ਆਪਣੀ ਜਿੱਤ ਦੇ ਵਾਜੇ ਆਪਣੀ ਜਿੱਤ ਦੇ ਸ਼ਾਦੀਆਂ ਨੇ ਵਜਾਉਂਦੀ ਰਹੀ। ਜਦੋਂ ਭਾਈ ਸੰਗਤ ਸਿੰਘ ਜੀ ਦਾ ਇਹ ਸੀਸ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਂ ਨੇ ਵੇਖਿਆ, ਉਹਨੇ ਫਿਰ ਨਾ ਕਰ ਦਿੱਤੀ, ਸਿਰ ਫੇਰ ਦਿੱਤਾ ਕਿ ਨਹੀਂ, ਇਹ ਸਿਰ ਤਾਂ ਗੁਰੂ ਗੋਬਿੰਦ ਸਿੰਘ ਦਾ ਹੈ ਹੀ ਨਹੀਂ, ਬਲਕਿ ਉਹਨਾਂ ਦੇ ਕਿਸੇ ਸਿੱਖ ਦਾ ਹੈ ਜਿਹਦਾ ਮੁਹਾਂਦਰਾ ਉਹਨਾਂ ਨਾਲ ਰਲਦਾ ਮਿਲਦਾ ਹੈ। ਉਸਨੇ ਕਿਹਾ ਕਿ ਜਿਵੇਂ ਸ਼ਾਹੀ ਟਿੱਬੀ ਤੇ ਭਾਈ ਉਦੈ ਸਿੰਘ ਦੇ ਸੀਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸੀਸ ਸਮਝ ਕੇ ਅਸੀਂ ਖੁਸ਼ ਹੁੰਦੇ ਰਹੇ, ਸਾਡੇ ਨਾਲ ਉਹ ਹੀ ਖੇਡ ਹੁਣ ਵਰਤੀ ਹੈ। ਉਸ ਸਮੇਂ ਮੁਗਲਾਂ ਨੂੰ ਬੜੀ ਨਮੋਸ਼ੀ ਝੱਲਣੀ ਪਈ ਤੇ ਹੁਣ ਇੱਕ ਵਾਰ ਫਿਰ ਉਹਨਾਂ ਦੇ ਭਾਅ ਦੀ ਬਣ ਗਈ। ਤੁਰਕਾਂ ਉੱਪਰ ਮੁੜ ਦੁਬਾਰਾ ਨਮੋਸ਼ੀ ਦਾ ਆਲਮ ਛਾ ਗਿਆ। ਜਦੋਂ ਇਹ ਗਿਆਤ ਹੋਇਆ ਕਿ ਫਿਰ ਸਤਿਗੁਰੂ ਜੀ ਤਾਂ ਰਾਤ ਸਹੀ ਸਲਾਮਤ ਗੜੀ ਵਿੱਚੋਂ ਨਿਕਲ ਹੀ ਗਏ ਹਨ, ਤੇ ਉਹ ਬਹੁਤ ਹੀ ਸ਼ਰਮਿੰਦਾ ਹੋਏ। ਬੁਰੀ ਤਰ੍ਹਾਂ ਨਮੋਸ਼ੀ ਭਰੀ ਹੋਈ ਇਸ ਹਾਰ ਦਾ ਭਾਂਡਾ ਇੱਕ ਦੂਜੇ ਉੱਤੇ ਭੰਨਣ ਲੱਗ ਪਿਆ। ਤੁਰਕਾਂ ਦੇ ਜਰਨੈਲਾਂ ਨੇ ਆਪੋ ਆਪਣੇ ਅਧੀਨ ਪੈਂਦੇ ਕੋਤਵਾਲਾਂ ਤੇ ਸਿਪਾਹੀਆਂ ਨੂੰ ਫਿਰ ਹੁਕਮ ਭੇਜ ਦਿੱਤੇ ਤੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਰਾਤ ਦੇ ਅੰਧੇਰੇ ਦਾ ਫਾਇਦਾ ਉਠਾ ਕੇ ਗੜੀ ਵਿੱਚੋਂ ਨਿਕਲ ਕੇ ਕਿਸੇ ਦੇ ਘਰ ਜਾਂ ਕਿਸੇ ਨਿਵੇਕਲੀ ਥਾਂ ਤੇ ਜਾ ਬਰਾਜੇ ਹਨ। ਸਾਰੇ ਇਲਾਕੇ ਦਾ ਪੱਤਾ ਪੱਤਾ ਛਾਣ ਮਾਰੋ ਤੇ ਹਰ ਘਰ ਦੀ ਤਲਾਸ਼ੀ ਲਵੋ। ਸਾਰੇ ਇਲਾਕੇ ਵਿੱਚ ਢੰਡੋਰਾ ਪਿਟਵਾ ਦੇਵੋ ਕਿ ਜੋ ਵੀ ਸਰਕਾਰ ਦੇ ਬਾਗੀ ਗੁਰੂ ਗੋਬਿੰਦ ਸਿੰਘ ਨੂੰ ਆਪਣੇ ਘਰ ਪਨਾਹ ਦੇਵੇਗਾ, ਉਸ ਦਾ ਟੱਬਰ ਸਮੇਤ ਘਾਣ ਬੱਚਾ ਪੀੜ ਦਿੱਤਾ ਜਾਵੇਗਾ। ਜੋ ਗੁਰੂ ਜੀ ਦੀ ਇਤਲਾਹ ਦੇ ਕੇ ਪਕੜਾਵੇਗਾ, ਉਸ ਨੂੰ ਮੂੰਹ ਮੰਗੇ ਇਨਾਮ ਦਿੱਤੇ ਜਾਣਗੇ। ਥਾਂ ਥਾਂ ਢੰਡੋਰੇ ਪਿੱਟੇ, ਫੌਜ ਦੇ ਸਿਪਾਹੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਭਾਲ ਵਿੱਚ ਇੱਧਰ ਉੱਧਰ ਨਾਕੇ ਲਾ ਕੇ ਤਲਾਸ਼ੀਆਂ ਲੈਣ ਲੱਗ ਪਏ।